ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 10 ਅਗਸਤ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਰੂਹ, ਸੁਨਹਿਰੀ ਮਤਨ, ਯੋਹੰਨਾ। ਰੱਬ ਰੂਹ ਏ ਅਤੇ ਜ਼ਰੂਰੀ ਏ ਭਈ ਉਹਦੇ ਪ੍ਰਸਤਾਰ ਵੀ ਰੂਹ ਅਤੇ ਸੱਚਿਆਈ ਨਾਲ ਉਹਦੀ ਪ੍ਰਸਤਸ਼ ਕਰਨ। ਜਵਾਬੀ ਪੜ੍ਹਾਈ, ਰੋਮੀਓ। ਇਸ ਲਈ ਹੁਣ ਜਿਹੜੇ ਮਸੀਹ ਯਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਕਿਉਂਕਿ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਸੂ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਇਸ ਲਈ ਵੀ ਜਿਹੜਾ ਕੰਮ ਸ਼ਰੀਅਤ ਜਿਸਮ ਦੇ ਪਾਰੋਂ ਮਾੜੀ ਹੋ ਕੇ ਨਾ ਕਰ ਸਕੀ ਉਹ ਰੱਬ ਨੇ ਕੀਤਾ, ਯਾਨੀ ਉਹਨੇ ਆਪਣੇ ਪੁੱਤਰ ਨੂੰ ਪਾਪ ਅਲੂਦ ਜਿਸਮ ਦੀ ਸੂਰਤ ਵਿੱਚ ਅਤੇ ਪਾਪ ਦੀ ਕੁਰਬਾਨੀ ਲਈ ਘੱਲ ਕੇ ਜਿਸਮ ਵਿੱਚ ਪਾਪ ਦੀ ਸਜ਼ਾ ਦਾ ਹੁਕਮ ਦਿੱਤਾ, ਤਾਂ ਜੋ ਸ਼ਰੀਅਤ ਦਾ ਤਕਾਜ਼ਾ ਸਾਡੇ ਵਿੱਚ ਪੂਰਾ ਹੋਵੇ ਜਿਹੜੇ ਜਿਸਮ ਦੇ ਮੁਤਾਬਕ ਨਹੀਂ ਬਲਕਿ ਰੂਹ ਦੇ ਮੁਤਾਬਕ ਚੱਲਦੇ ਹਾਂ। ਕਿਉਂ ਜਿਹੜੇ ਜਿਸਮਾਨੀ ਨੇ ਉਹ ਜਿਸਮਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ, ਪਰ ਜਿਹੜੇ ਰੂਹਾਨੀ ਨੇ ਉਹ ਰੂਹਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ। ਅਤੇ ਜਿਸਮਾਨੀ ਨੀਅਤ ਮੌਤ ਏ ਪਰ ਰੂਹਾਨੀ ਨੀਅਤ ਹਯਾਤੀ ਅਤੇ ਇਤਮਨਾਨ ਏ। ਇਸ ਲਈ ਭਈ ਬਦਨੀ ਨੀਅਤ ਰੱਬ ਦਾ ਵੈਰ ਏ, ਕਿਉਂ ਜੇ ਨਾ ਤਾਂ ਰੱਬ ਦੀ ਸ਼ਰੀਅਤ ਦੇ ਤਾਬਿਆ ਏ ਅਤੇ ਨਾ ਹੋ ਸਕਦੀ ਏ। ਅਤੇ ਜਿਹੜੇ ਬਦਨੀ ਨੇ ਉਹ ਰੱਬ ਨੂੰ ਖੁਸ਼ ਨਹੀਂ ਕਰ ਸਕਦੇ। ਪਰ ਤੁਸੀਂ ਬਦਨੀ ਨਹੀਂ ਬਲਕਿ ਰੂਹਾਨੀ ਹੋ, ਸ਼ਰਤ ਇਹ ਹੈ ਭਈ ਰੱਬ ਦਾ ਰੂਹ ਤੁਹਾਡੇ ਵਿੱਚ ਵਸਿਆ ਹੋਵੇ। ਦਰਸੀਵਾਜ਼ ਬਾਈਬਲ ਵਿੱਚੋਂ ਖਰੂਜ। ਤੇ ਰੱਬ ਨੇ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ, ਖੁਦਾਵੰਦ ਤੇਰਾ ਰੱਬ ਜਿਹੜਾ ਤੈਨੂੰ ਮੁਲਕੇ ਮਿਸਰ ਤੋਂ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ ਮੈਂ ਵਾਂ, ਮੇਰੇ ਅੱਗੇ ਤੂੰ ਗੈਰ ਮਬੂਦਾ ਨੂੰ ਨਾ ਮੰਨੀ, ਤੂੰ ਆਪਣੇ ਲਈ ਕੋਈ ਤਰਾਸ਼ੀ ਹੋਈ ਮੂਰਤ ਨਾ ਬਣਾਵੀਂ, ਨਾ ਕਿਸੇ ਸ਼ਹਿਦ ਦੀ ਸੂਰਤ ਬਣਾਵੀਂ ਜਿਹੜੀ ਅਸਮਾਨ ਵਿੱਚ ਜਾਂ ਹੇਠਾਂ ਧਰਤੀ ਉੱਤੇ ਜਾਂ ਧਰਤੀ ਦੇ ਹੇਠਾਂ ਪਾਣੀ ਵਿੱਚ ਏ। ਤੂੰ ਉਹਨਾਂ ਦੇ ਅੱਗੇ ਸਜਦਾ ਨਾ ਕਰੀਂ ਅਤੇ ਨਾ ਉਹਨਾਂ ਦੀ ਇਬਾਦਤ ਕਰੀਂ, ਕਿਉਂ ਜੇ ਮੈਂ ਤੇਰਾ ਰੱਬ ਗੈਰਤ ਵਾਲਾ ਰੱਬ ਵਾਂ ਅਤੇ ਜਿਹੜੇ ਮੇਰੇ ਨਾਲ ਵੈਰ ਰੱਖਦੇ ਨੇ ਉਹਨਾਂ ਦੀ ਔਲਾਦ ਨੂੰ ਤੀਜੀ ਅਤੇ ਚੌਥੀ ਪੀੜ੍ਹੀ ਤੀਕਰ ਪਿਓ ਦਾਦੇ ਦੀ ਬਦਕਾਰੀ ਦੀ ਸਜ਼ਾ ਦੇਣਾ ਵਾਂ, ਅਤੇ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਮੁਹੱਬਤ ਰੱਖਦੇ ਨੇ ਅਤੇ ਮੇਰੇ ਹੁਕਮਾਂ ਨੂੰ ਮੰਨਦੇ ਨੇ ਰਹਿਮ ਕਰਦਾ ਵਾਂ। ਸਲਾਤੀਨ, ਅਤੇ ਜਦ ਖੁਦਾਵੰਦ ਏਲੀਆ ਨੂੰ ਵਾਂ ਵਰੋਲੇ ਵਿੱਚ ਅਸਮਾਨ ਉੱਤੇ ਚੁੱਕਣ ਵਾਲਾ ਸੀ ਅਤੇ ਇੰਝ ਹੋਇਆ ਭਈ ਏਲੀਆ ਅਲੀਸ਼ਾ ਨੂੰ ਨਾਲ ਲੈ ਕੇ ਜਲਜਾਲ 'ਚੋਂ ਨਿਕਲਿਆ, ਅਤੇ ਏਲੀਆ ਨੇ ਅਲੀਸ਼ਾ ਨੂੰ ਆਖਿਆ ਤੂੰ ਜ਼ਰਾ ਇੱਥੇ ਰੁਕ ਜਾ ਕਿਉਂ ਜੇ ਖੁਦਾਵੰਦ ਨੇ ਮੈਨੂੰ ਬੈਤੇਲ ਨੂੰ ਘੱਲਿਆ ਏ। ਅਲੀਸ਼ਾ ਨੇ ਆਖਿਆ ਖੁਦਾਵੰਦ ਦੀ ਹਯਾਤੀ ਦੀ ਕਸਮ ਅਤੇ ਤੇਰੀ ਜਿੰਦ ਦੀ ਸੌਗੰਧ, ਮੈਂ ਤੈਨੂੰ ਨਹੀਂ ਛੱਡਾਂਗਾ। ਇਸ ਲਈ ਉਹ ਬੈਤੇਲ ਨੂੰ ਟੁਰ ਗਏ ਅਤੇ ਅੰਬੀਆਜ਼ਾਦੇ ਜਿਹੜੇ ਬੈਤੇਲ ਵਿੱਚ ਸੀ ਅਲੀਸ਼ਾ ਦੇ ਕੋਲ ਆ ਕੇ ਉਹਨੂੰ ਆਖਣ ਲੱਗੇ ਵੀ ਕੀ ਤੈਨੂੰ ਪਤਾ ਏ ਵੀ ਖੁਦਾਵੰਦ ਅੱਜ ਤੇਰੇ ਸਿਰ ਤੋਂ ਤੇਰੇ ਆਕਾਂ ਨੂੰ ਚੁੱਕ ਲਵੇਗਾ। ਉਹਨੇ ਆਖਿਆ ਹਾਂ ਮੈਂ ਜਾਣਦਾ ਵਾਂ, ਤੁਸੀਂ ਚੁੱਪ ਰਹੋ। ਅਤੇ ਏਲੀਆ ਨੇ ਉਹਨੂੰ ਆਖਿਆ ਅਲੀਸ਼ਾ ਤੂੰ ਜ਼ਰਾ ਇੱਥੇ ਹੀ ਰੁਕ ਜਾ ਕਿਉਂ ਜੇ ਖੁਦਾਵੰਦ ਨੇ ਮੈਨੂੰ ਯਰੂ ਨੂੰ ਘੱਲਿਆ ਏ। ਉਹਨੇ ਆਖਿਆ ਖੁਦਾਵੰਦ ਦੀ ਹਯਾਤੀ ਦੀ ਕਸਮ ਅਤੇ ਤੇਰੀ ਜਾਨ ਦੀ ਸੌਗੰਧ, ਮੈਂ ਤੈਨੂੰ ਨਹੀਂ ਛੱਡਾਂਗਾ। ਇਸ ਲਈ ਉਹ ਯਰੂ ਵਿੱਚ ਆਏ ਅਤੇ ਅੰਬੀਆਜ਼ਾਦ ਦੇ ਯਰੂ ਵਿੱਚ ਸੀ ਅਲੀਸ਼ਾ ਦੇ ਕੋਲ ਆ ਕੇ ਉਹਨੂੰ ਆਖਣ ਲੱਗੇ ਕੀ ਤੈਨੂੰ ਪਤਾ ਏ ਭਈ ਖੁਦਾਵੰਦ ਅੱਜ ਤੇਰੇ ਆਕਾਂ ਨੂੰ ਤੇਰੇ ਸਿਰ ਤੋਂ ਚੁੱਕ ਲਵੇਗਾ। ਉਹਨੇ ਆਖਿਆ ਹਾਂ ਮੈਂ ਜਾਣਦਾ ਵਾਂ, ਤੁਸੀਂ ਚੁੱਪ ਰਹੋ। ਅਤੇ ਏਲੀਆ ਨੇ ਉਹਨੂੰ ਆਖਿਆ ਅਲੀਸ਼ਾ ਤੂੰ ਜ਼ਰਾ ਇੱਥੇ ਹੀ ਰੁਕ ਜਾ ਕਿਉਂ ਜੇ ਖੁਦਾਵੰਦ ਨੇ ਮੈਨੂੰ ਯਰਦਨ ਨੂੰ ਘੱਲਿਆ ਏ। ਉਹਨੇ ਆਖਿਆ ਖੁਦਾਵੰਦ ਦੀ ਹਯਾਤੀ ਦੀ ਕਸਮ ਅਤੇ ਤੇਰੀ ਜਾਨ ਦੀ ਸੌਗੰਧ, ਮੈਂ ਤੈਨੂੰ ਨਹੀਂ ਛੱਡਾਂਗਾ। ਇਸ ਲਈ ਉਹ ਦੋਵੇਂ ਅੱਗੇ ਟੁਰ ਗਏ ਅਤੇ ਅੰਬੀਆਜ਼ਾਦਿਆਂ ਵਿੱਚੋਂ 50 ਬੰਦੇ ਜਾ ਕੇ ਉਹਨਾਂ ਦੇ ਸਾਹਮਣੇ ਦੂਰ ਖੜ੍ਹੇ ਹੋ ਗਏ ਅਤੇ ਦੋਵੇਂ ਯਰਦਨ ਦੇ ਕੰਢੇ ਖੜ੍ਹੇ ਹੋ ਗਏ। ਅਤੇ ਏਲੀਆ ਨੇ ਆਪਣੀ ਚਾਦਰ ਲਈ ਅਤੇ ਉਹਨੂੰ ਲਵੇਟ ਕੇ ਪਾਣੀ ਉੱਤੇ ਮਾਰਿਆ ਅਤੇ ਪਾਣੀ ਦੋ ਹਿੱਸੇ ਹੋ ਕੇ ਇੱਧਰ ਉੱਧਰ ਹੋ ਗਿਆ ਅਤੇ ਉਹ ਦੋਵੇਂ ਖੁਸ਼ਕ ਧਰਤੀ ਉੱਤੇ ਹੋ ਕੇ ਪਾਰ ਚਲੇ ਗਏ। ਅਤੇ ਜਦ ਉਹ ਪਾਰ ਹੋ ਗਏ ਅਤੇ ਏਲੀਆ ਨੇ ਅਲੀਸ਼ਾ ਨੂੰ ਆਖਿਆ ਭਈ ਇਸ ਤੋਂ ਪਹਿਲਾਂ ਮੈਂ ਤੇਰੇ ਤੋਂ ਲੈ ਲਿਆ ਜਾਵਾਂ, ਮੈਨੂੰ ਦੱਸ ਭਈ ਮੈਂ ਤੇਰੇ ਲਈ ਕੀ ਕਰਾਂ। ਅਲੀਸ਼ਾ ਨੇ ਆਖਿਆ ਮੈਂ ਤੇਰੀ ਮਿੰਨਤ ਕਰਦਾ ਵਾਂ ਭਈ ਤੇਰੀ ਰੂਹ ਦਾ ਦੁੱਗਣਾ ਹਿੱਸਾ ਮੇਰੇ ਉੱਤੇ ਹੋਵੇ। ਉਹਨੇ ਆਖਿਆ ਤੂੰ ਔਖਾ ਸਵਾਲ ਕੀਤਾ ਫਿਰ ਵੀ ਜੇ ਤੂੰ ਮੈਨੂੰ ਆਪਣੇ ਤੋਂ ਵੱਖ ਹੁੰਦਿਆਂ ਵੇਖੇ ਤੇ ਤੇਰੇ ਲਈ ਇੰਜ ਹੀ ਹੋਵੇਗਾ, ਜੇ ਨਹੀਂ ਤੇ ਫਿਰ ਇੰਜ ਨਹੀਂ ਹੋਵੇਗਾ। ਤੇ ਉਹ ਅੱਗੇ ਟੁਰਦੇ ਤੇ ਗੱਲਾਂ ਕਰਦੇ ਜਾਂਦੇ ਸੀ, ਬਈ ਵੇਖੋ ਇੱਕ ਆਤਸ਼ੀ ਰੱਥ ਤੇ ਆਤਸ਼ੀ ਘੋੜਿਆਂ ਨੇ ਉਹਨਾਂ ਦੋਵਾਂ ਨੂੰ ਵੱਖ ਕਰ ਦਿੱਤਾ ਤੇ ਏਲੀਆ ਵਾਮਰੋਲੇ ਵਿੱਚ ਅਸਮਾਨ ਉੱਤੇ ਟੁਰ ਗਿਆ। ਅਲੀਸ਼ਾ ਇਹ ਵੇਖ ਕੇ ਚਿੱਲਾਇਆ, ਐ ਮੇਰੇ ਬਾਪ, ਮੇਰੇ ਬਾਪ, ਇਸਰਾਇਲ ਦੇ ਰੱਥ ਤੇ ਉਹਦੇ ਸਵਾਰ। ਤੇ ਉਹਨੇ ਉਹਨੂੰ ਫੇਰ ਨਾ ਵੇਖਿਆ ਤੇ ਉਹਨੇ ਆਪਣੇ ਕੱਪੜਿਆਂ ਨੂੰ ਫੜ ਕੇ ਫਾੜ ਦਿੱਤਾ ਤੇ ਦੋ ਹਿੱਸੇ ਕਰ ਦਿੱਤਾ। ਤੇ ਉਹਨੇ ਏਲੀਆ ਦੀ ਚਾਦਰ ਨੂੰ ਵੀ, ਜਿਹੜੀ ਉਹਦੇ ਉੱਤੋਂ ਡਿੱਗ ਪਈ ਸੀ, ਚੁੱਕ ਲਿਆ ਤੇ ਉਲਟਾ ਫਿਰਿਆ ਤੇ ਜਰਦਨ ਦੇ ਕੰਢੇ ਉੱਤੇ ਖਲੋ ਗਿਆ। ਤੇ ਉਹਨੇ ਏਲੀਆ ਦੀ ਚਾਦਰ ਨੂੰ, ਜਿਹੜੀ ਉਹਦੇ ਉੱਤੋਂ ਡਿੱਗ ਪਈ ਸੀ, ਲੈ ਕੇ ਪਾਣੀ ਉੱਤੇ ਮਾਰਿਆ ਤੇ ਆਖਿਆ ਵੀ ਖੁਦਾਵੰਦ, ਏਲੀਆ ਦਾ ਰੱਬ ਕਿੱਥੇ ਹੈ? ਤੇ ਜਦੋਂ ਉਹਨੇ ਵੀ ਪਾਣੀ ਉੱਤੇ ਮਾਰਿਆ ਤੇ ਉਹ ਇੱਧਰ ਉੱਧਰ ਦੋ ਹਿੱਸੇ ਹੋ ਗਿਆ ਤੇ ਅਲੀਸ਼ਾ ਪਾਰ ਹੋਇਆ। ਜਦੋਂ ਅੰਬੀਆ ਜ਼ਾਦਿਆਂ ਨੇ, ਜਿਹੜੇ ਯਰੂ ਵਿੱਚੋਂ ਉਹਦੇ ਨਾਲ ਸੀ, ਉਹਨੂੰ ਵੇਖਿਆ ਤੇ ਉਹ ਆਖਣ ਲੱਗੇ, ਏਲੀਆ ਦੀ ਰੂਹ ਅਲੀਸ਼ਾ ਉੱਤੇ ਠਹਿਰੀ ਏ। ਤੇ ਉਹ ਉਹਦੇ ਇਸਤਕਬਾਲ ਨੂੰ ਆਏ ਤੇ ਉਹਦੇ ਅੱਗੇ ਧਰਤੀ ਤੀਕਰ ਝੁੱਕ ਕੇ ਉਹਨੂੰ ਸਜਦਾ ਕੀਤਾ। ਯਸਾਇਆ, ਕਿਉਂ ਜੇ ਉਹਨਾਂ ਦੇ ਨਾਲ ਮੇਰਾ ਅਹਿਦ ਇਹ ਹੈ, ਖੁਦਾਵੰਦ ਆਖਦਾ ਏ, ਵੀ ਮੇਰੀ ਰੂਹ ਜਿਹੜੀ ਤੇਰੇ ਉੱਤੇ ਹੈ ਤੇ ਮੇਰੀਆਂ ਗੱਲਾਂ ਜਿਹੜੀਆਂ ਮੈਂ ਤੇਰੇ ਮੂੰਹ ਵਿੱਚ ਪਾਈਆਂ ਨੇ, ਤੇ ਤੇਰੇ ਮੂੰਹ ਤੇ ਤੇਰੀ ਪੀੜ੍ਹੀ ਦੇ ਮੂੰਹ ਤੇ ਤੇਰੀ ਪੀੜ੍ਹੀ ਦੀ ਪੀੜ੍ਹੀ ਦੇ ਮੂੰਹ ਹੁਣ ਤੋਂ ਲੈ ਕੇ ਹਮੇਸ਼ਾ ਤਿਕਰ ਜਾਂਦੀਆਂ ਰਹਿਣਗੀਆਂ, ਖੁਦਾਵੰਦ ਦਾ ਇਹ ਆਖਣਾ ਏ। ਗਲਤੀਓ, ਪਰ ਮੈਂ ਇਹ ਆਖਦਾ ਵਾਂ ਵੀ ਜੇ ਰੂਹ ਦੇ ਮੁਤਾਬਕ ਟੁਰੋ ਤੇ ਬਦਨ ਦੀ ਖਾਹਿਸ਼ ਨੂੰ ਕਦੀ ਵੀ ਪੂਰਾ ਨਾ ਕਰੋਗੇ, ਕਿਉਂ ਜੇ ਬਦਨ ਰੂਹ ਦੇ ਖਿਲਾਫ ਤੰਗ ਕਰਦਾ ਏ ਤੇ ਰੂਹ ਬਦਨ ਦੇ ਖਿਲਾਫ, ਤੇ ਇਹ ਇੱਕ ਦੂਜੇ ਦੇ ਮੁਖਾਲਫ ਨੇ, ਤਾਂ ਜੋ ਕੁਝ ਤੁਸੀਂ ਚਾਹੁੰਦੇ ਹੋ ਉਹ ਨਾ ਕਰੋ। ਤੇ ਜੇ ਤੁਸੀਂ ਰੂਹ ਦੀ ਹਦਾਇਤ ਨਾਲ ਟੁਰਦੇ ਹੋ ਤੇ ਸ਼ਰੀਅਤ ਦੇ ਹੇਠਾਂ ਨਹੀਂ ਰਹੇ। ਹੁਣ ਬਦਨ ਦੇ ਕੰਮ ਜ਼ਹਰ ਨੇ, ਯਾਨੀ ਹਰਾਮਕਾਰੀ, ਨਾਪਾਕੀ, ਸ਼ਹਿਵਤ ਪ੍ਰਸਤੀ, ਬੁੱਤ ਪ੍ਰਸਤੀ, ਜਾਦੂਗਰੀ, ਅਦਾਵਤਾਂ, ਲੜਾਈ, ਸਾੜ, ਗੁੱਸਾ, ਤਫਰਕੇ, ਵਿਛੋੜੇ, ਬਿੱਦਤਾਂ, ਬੁਗਜ਼, ਨਸ਼ਾਬਾਜ਼ੀਆਂ, ਨੱਚਣਾ ਟੱਪਣਾ ਤੇ ਹੋਰ ਇੰਜ ਦੀਆਂ ਸ਼ੈਵਾਂ। ਇਹਨਾਂ ਦੇ ਬਾਰੇ ਤੁਹਾਨੂੰ ਪਹਿਲਾਂ ਤੋਂ ਹੀ ਆਖ ਦਿੰਦਾ ਵਾਂ, ਜਿਵੇਂ ਪਹਿਲਾਂ ਵੀ ਦੱਸ ਚੁੱਕਿਆ ਵਾਂ, ਵੀ ਇੰਜ ਦੇ ਕੰਮ ਕਰਨ ਵਾਲੇ ਰੱਬ ਦੀ ਬਾਦਸ਼ਾਹੀ ਦੇ ਵਾਰਸ ਨਾ ਹੋਣਗੇ। ਪਰ ਰੂਹ ਦਾ ਫਲ ਪਿਆਰ, ਖੁਸ਼ੀ, ਸਕੂਨ, ਸਬਰ, ਮਿਹਰਬਾਨੀ, ਨੇਕੀ, ਇਮਾਨਦਾਰੀ, ਆਜਜ਼ੀ, ਪਰਹੇਜ਼ਗਾਰੀ ਏ। ਇੰਜ ਦੇ ਕੰਮਾਂ ਦੀ ਕੋਈ ਸ਼ਰੀਅਤ ਮੁਖਾਲਫ ਨਹੀਂ। ਜੇ ਅਸੀਂ ਰੂਹ ਦੇ ਪਾਰੋਂ ਜਿਉਂਦੇ ਹਾਂ ਤੇ ਰੂਹ ਦੇ ਮੁਤਾਬਕ ਹੀ ਚੱਲਣਾ ਵੀ ਚਾਹੀਦਾ ਹੈ। ਗਲਤੀਓ, ਧੋਖਾ ਨਾ ਖਾਓ, ਰੱਬ ਠੱਠਿਆਂ ਵਿੱਚ ਨਹੀਂ ਉਡਾਇਆ ਜਾਂਦਾ, ਕਿਉਂ ਜੇ ਬੰਦਾ ਜੋ ਕੁਝ ਬੋਂਦਾ ਏ ਉਹ ਹੀ ਵੱਢੇਗਾ। ਜਿਹੜਾ ਆਪਣੇ ਬਦਨ ਲਈ ਬੋਂਦਾ ਏ ਉਹ ਬਦਨ ਲਈ ਹਲਾਕਤ ਦੀ ਫਸਲ ਵੱਢੇਗਾ, ਤੇ ਜਿਹੜਾ ਰੂਹ ਲਈ ਬੋਂਦਾ ਏ ਉਹ ਰੂਹ ਨਾਲ ਹਮੇਸ਼ਾ ਦੀ ਹਯਾਤੀ ਦੀ ਫਸਲ ਵੱਢੇਗਾ। ਤੇ ਜਿੰਨੇ ਇਸ ਕਾਇਦੇ ਉੱਤੇ ਟੁਰਨ, ਉਹਨਾਂ ਨੂੰ ਤੇ ਰੱਬ ਦੇ ਇਸਰਾਇਲ ਨੂੰ ਇਤਮਨਾਨ ਤੇ ਰਹਿਮ ਮਿਲਦਾ ਰਹੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਇਸ ਸਾਇੰਸ ਦਾ ਪਹਿਲਾ ਮੁਤਾਲਬਾ ਇਹ ਹੈ ਭਈ ਤੂੰ ਮੇਰੇ ਹਜ਼ੂਰ ਗੈਰ ਮਬੂਦਾਂ ਨੂੰ ਨਾ ਮੰਨੀ, ਲਿਹਾਜ਼ਾ ਇਸ ਹੁਕਮ ਦਾ ਮਤਲਬ ਇਹ ਹੈ ਤੂੰ ਮੇਰੇ ਸਾਹਮਣੇ ਨਾ ਕੋਈ ਜ਼ਹਾਨਤ, ਨਾ ਹਯਾਤੀ, ਨਾ ਮਵਾਦ, ਨਾ ਸੱਚਿਆਈ, ਨਾ ਮੁਹੱਬਤ ਰੱਖੀ, ਸਿਵਾਏ ਉਹਦੇ ਜਿਹੜਾ ਰੂਹਾਨੀ ਹੈ। ਸਾਇੰਸ ਵਿੱਚ ਇਨਸਾਨ ਰੂਹ ਦੀ ਔਲਾਦ ਏ, ਉਹਦਾ ਨਸਬ ਸੋਹਣਾ, ਚੰਗਿਆਈ ਤੇ ਪਾਕਿਜ਼ਗੀ ਬਣਾਉਂਦੀ ਏ। ਉਹਦਾ ਅਸਲ ਬਸ਼ਰ ਵਾਂਗਰ ਵਹਿਸ਼ੀ ਫਿਤਰਤ ਵਿੱਚ ਨਹੀਂ ਏ, ਤੇ ਨਾ ਹੀ ਉਹ ਜ਼ਹਾਨਤ ਤਿਕਰ ਅਪੜਨ ਤੋਂ ਪਹਿਲਾਂ ਮਾਦੀ ਹਾਲਤਾਂ ਵਿੱਚੋਂ ਲੰਘਦਾ ਏ। ਰੂਹ ਉਹਦੀ ਹਸਤੀ ਦਾ ਪਹਿਲਾ ਤੇ ਅਸਲੀ ਮੰਬਾ ਏ, ਰੱਬ ਉਹਦਾ ਪਿਓ ਏ ਤੇ ਹਯਾਤੀ ਉਹਦੀ ਹਸਤੀ ਦਾ ਕਾਨੂੰਨ ਏ। ਸ਼ੁਰੂ ਤੋਂ ਅਖੀਰ ਤਿਕਰ ਸਾਰਾ ਕਲਾਮ ਪਾਕ ਮਾਦੇ ਉੱਤੇ ਰੂਹ, ਸਿਆਣ ਦੀ ਫਤਿਹ ਦੇ ਵਾਕਿਆਂ ਨਾਲ ਭਰਿਆ ਹੋਇਆ ਏ। ਮੂਸਾ ਨੇ ਸਿਆਣ ਦੀ ਤਾਕਤ ਨੂੰ ਇਹਦੇ ਰਾਹੀਂ ਸਾਬਤ ਕੀਤਾ ਜਿਹਨੂੰ ਇਨਸਾਨ ਮੌਜੇ ਆਖਦਾ ਏ, ਇਸੇ ਤਰ੍ਹਾਂ ਯਸ਼ਵਾ, ਏਲੀਆ ਤੇ ਅਲੀਸ਼ਾ ਨੇ ਵੀ ਕੀਤਾ। ਮਸੀਹੀ ਦੌਰ ਨੂੰ ਅਲਾਮਤਾਂ ਤੇ ਅਜੀਬ ਕੰਮਾਂ ਦੀ ਮਦਦ ਨਾਲ ਵਧਾਇਆ ਗਿਆ। ਸਾਇੰਸ ਵਿੱਚ ਮੌਜੇ ਨਾਮੁਮਕਿਨ ਨੇ, ਤੇ ਇੱਥੇ ਸਾਇੰਸ ਮਸ਼ਹੂਰ ਮਜ਼ਹਬਾਂ ਦੇ ਨਾਲ ਮਾਮਲਾ ਸ਼ੁਰੂ ਕਰ ਦਈਏ, ਕਿਉਂ ਜੇ ਸਾਇੰਸ ਫਿਤਰਤ ਦੀ ਵਜ਼ਾਹਤ ਏ, ਇਸ ਲਈ ਤਾਕਤ ਦਾ ਸਾਇੰਸੀ ਇਜ਼ਹਾਰ ਇਲਾਹੀ ਫਿਤਰਤ ਵੱਲੋਂ ਏ, ਤੇ ਇਹ ਮਾਫੂਕੁਲ ਫਿਤਰੀ ਨਹੀਂ ਹੈ। ਇਹ ਅਕੀਦਾ ਵੀ ਸੰਸਾਰ ਇਨਸਾਨ ਨੂੰ ਸ਼ਾਮਲ ਕਰਕੇ ਆਮ ਤੌਰ 'ਤੇ ਮਾਦੀ ਕਾਨੂੰਨਾਂ ਦੀ ਹੁਕਮਰਾਨੀ ਵਿੱਚ ਹੁੰਦਾ ਹੈ, ਪਰ ਕਦੀ ਕਦੀ ਰੂਹ ਇਹਨਾਂ ਕਾਨੂੰਨਾਂ ਨੂੰ ਇੱਕ ਪਾਸੇ ਰੱਖ ਦਿੰਦੀ ਹੈ। ਇਹ ਅਕੀਦਾ ਕਾਦਰ ਮੁਤਲਕ ਸਿਆਣ ਨੂੰ ਝੂਠਾ ਪਾ ਦਿੰਦਾ ਹੈ ਅਤੇ ਮਾਦੇ ਨੂੰ ਰੂਹ ਉੱਤੇ ਅਹਿਮੀਅਤ ਦਿੰਦਾ ਹੈ। ਇਹ ਸਮਝਣਾ ਕ੍ਰਿਸਚਨ ਸਾਇੰਸ ਦੇ ਖਿਲਾਫ ਹੈ ਭਈ ਹਯਾਤੀ ਜਾਂ ਤਾਂ ਮਾਦੀ ਏ ਜਾਂ ਜ਼ਾਹਰੀ ਤੌਰ 'ਤੇ ਰੂਹਾਨੀ ਏ। ਕ੍ਰਿਸਚਨ ਸਾਇੰਸ 'ਤੇ ਵਹਿਮ ਕਰਨ ਦੀਆਂ ਸੂਰਤਾਂ ਦੇ ਵਿਚਾਲੇ ਇੱਕ ਵੱਡਾ ਖੱਡਾ ਬਣਾਇਆ ਗਿਆ ਹੈ ਜਿਹੜਾ ਓਨਾ ਹੀ ਪਾਰ ਕਰਨ ਦੇ ਕਾਬਲ ਨਹੀਂ ਹੈ ਜਿੰਨਾ ਅਮੀਰ ਬੰਦੇ ਅਤੇ ਲਾਜ਼ਰ ਦੇ ਵਿਚਾਲੇ ਖੱਡਾ ਹੈ। ਪੁਰਾਣੇ ਨਬੀਆਂ ਨੇ ਆਪਣੀ ਪੇਸ਼ਬੀਨੀ ਇੱਕ ਰੂਹਾਨੀ ਗੈਰ ਜਿਸਮਾਨੀ ਨੁਕਤਾ ਨਜ਼ਰ ਤੋਂ ਹਾਸਲ ਕੀਤੀ, ਨਾ ਕਿ ਬਦੀ ਦੀ ਪੇਸ਼ਨਗੋਈ ਕਰਨ ਅਤੇ ਕਿਸੇ ਅਫਸਾਨੇ ਨੂੰ ਗਲਤ ਅਸਲੀਅਤ ਬਣਾਉਣ ਨਾਲ ਕੀਤੀ। ਨਾ ਹੀ ਇਨਸਾਨੀ ਅਕੀਦੇ ਅਤੇ ਮਾਦੇ ਦੇ ਬੁਨਿਆਦੀ ਕੰਮ ਨਾਲ ਮੁਸਤਕਬਿਲ ਦੀ ਪੇਸ਼ਨਗੋਈ ਕਰਨ ਨਾਲ ਕੀਤੀ। ਜਦੋਂ ਹਸਤੀ ਦੀ ਸੱਚਾਈ ਨਾਲ ਹਮਾਹੰਗੀ ਲਈ ਸਾਇੰਸ ਵਿੱਚ ਬਹੁਤ ਤਰੱਕੀ ਕੀਤੀ ਅਤੇ ਇਨਸਾਨ ਗੈਰ ਇਰਾਦੀ ਤੌਰ 'ਤੇ ਗੈਬਦਾਨ ਅਤੇ ਨਬੀ ਬਣ ਗਿਆ ਜਿਹੜਾ ਭੂਤਾਂ, ਬਦਰੂਆਂ ਜਾਂ ਨੀਮ ਦੇਵਤਾਵਾਂ ਦੇ ਅਖਤਿਆਰ ਵਿੱਚ ਨਹੀਂ ਬਲਕਿ ਵਾਹਦ ਰੂਹ ਦੇ ਕਾਬੂ ਵਿੱਚ ਸੀ। ਇਹ ਹਰ ਵੇਲੇ ਮੌਜੂਦ ਇਲਾਹੀ ਸਿਆਣ ਅਤੇ ਉਸ ਖਿਆਲ ਦਾ ਇਸਤਹਿਕਾਕ ਹੈ ਜਿਹੜਾ ਐਸ ਸਿਆਣ ਨਾਲ ਤਾਲੁਕ ਰੱਖਦਾ ਹੈ ਤਾਂ ਜੋ ਮਾਜ਼ੀ, ਹਾਲ ਅਤੇ ਮੁਸਤਕਬਿਲ ਨੂੰ ਜਾਣੇ। ਕ੍ਰਿਸਚਨ ਸਾਇੰਸ ਦੇ ਮੁਤਾਬਕ ਇਨਸਾਨ ਦੀਆਂ ਸਿਰਫ ਉਹੀ ਹਿੱਸਾ ਰੂਹਾਨੀ ਨੇ ਜਿਹੜੀਆਂ ਇਲਾਹੀ ਸਿਆਣ ਤੋਂ ਜ਼ਾਹਿਰ ਹੁੰਦੀਆਂ ਨੇ। ਖਿਆਲ ਰੱਬ ਤੋਂ ਇਨਸਾਨ ਵਿੱਚ ਮੁੰਤਕਿਲ ਹੁੰਦੇ ਨੇ, ਪਰ ਨਾ ਹੀ ਅਹਿਸਾਸ ਅਤੇ ਨਾ ਹੀ ਰਿਪੋਰਟ ਮਾਦੀ ਬਦਨ ਤੋਂ ਸਿਆਣ ਵਿੱਚ ਜਾਂਦੇ ਨੇ। ਬਾਹਮੀ ਰਾਬਤਾ ਹਮੇਸ਼ਾ ਰੱਬ ਤੋਂ ਹੋ ਕੇ ਉਹਦੇ ਖਿਆਲ ਯਾਨੀ ਇਨਸਾਨ ਤੀਕਰ ਜਾਂਦਾ ਹੈ। ਮਾਦਾ ਅਹਿਸਾਸ ਨਹੀਂ ਹੁੰਦਾ ਅਤੇ ਚੰਗਿਆਈ ਜਾਂ ਬੁਰਿਆਈ, ਖੁਸ਼ੀ ਜਾਂ ਪੀੜ ਤੋਂ ਵਾਕਫ ਨਹੀਂ ਹੁੰਦਾ। ਇਨਸਾਨ ਦੀ ਇਨਫਰਾਦੀਅਤ ਮਾਦੀ ਨਹੀਂ ਹੈ। ਹਸਤੀ ਦੀ ਸਾਇੰਸ ਸਿਰਫ ਆਉਣ ਵਾਲੇ ਵੇਲੇ ਵਿੱਚ ਹੀ ਨਹੀਂ ਬਲਕਿ ਹੁਣੇ ਅਤੇ ਇੱਥੇ ਵੀ ਉਹ ਕੁਝ ਹਾਸਲ ਕਰਦੀ ਹੈ ਜਿਹਨੂੰ ਇਨਸਾਨ ਜੰਨਤ ਦਾ ਨਾਂ ਦਿੰਦਾ ਹੈ। ਵੇਲੇ ਅਤੇ ਅਬਦੀਅਤ ਦੇ ਹੋਣ ਦੇ ਬਾਰੇ ਇਹ ਬਹੁਤ ਵੱਡੀ ਅਸਲੀਅਤ ਹੈ। ਅਤੇ ਫਿਰ ਉਹ ਕਿਹੜੀ ਮਾਦੀ ਸ਼ਖਸੀਅਤ ਹੈ ਜਿਹੜੀ ਦੁੱਖ ਸਹਿੰਦੀ, ਪਾਪ ਕਰਦੀ ਅਤੇ ਮਰ ਜਾਂਦੀ ਹੈ? ਇਹ ਉਹ ਇਨਸਾਨ ਨਹੀਂ ਜਿਹੜਾ ਰੱਬ ਦੀ ਸ਼ਬੀਹ ਅਤੇ ਸੂਰਤ ਹੈ, ਬਲਕਿ ਇਹ ਇਨਸਾਨ ਦੀ ਨਕਲ, ਸ਼ਬੀਹ ਦਾ ਉਲਟ, ਪਾਪ, ਬਿਮਾਰੀ ਅਤੇ ਮੌਤ ਅਖਵਾਉਣ ਵਾਲੀ ਗੈਰ ਮੁਸ਼ਾਬਤ ਹੈ। ਇਸ ਦਾਅਵੇ ਦਾ ਵਹਿਮ ਪਈ ਇਨਸਾਨ ਰੱਬ ਦੀ ਸ਼ਬੀਹ ਹੈ, ਰੂਹ ਅਤੇ ਮਾਦੇ, ਅਕਲ ਅਤੇ ਜਿਸਮ ਦੀਆਂ ਉਲਟੀਆਂ ਫਿਤਰਤਾਂ ਨਾਲ ਸਾਹਮਣੇ ਆਉਂਦਾ ਹੈ, ਕਿਉਂ ਜੇ ਇੱਕ ਸਿਆਣ ਵਾਲਾ ਹੈ ਅਤੇ ਦੂਜਾ ਬੇਅਕਲ ਹੈ। ਅਸਲੀ ਹਯਾਤੀ ਜਾਂ ਸਿਆਣ ਅਤੇ ਇਹਦੇ ਮੁਖਾਲਫ ਨਾਮ ਨਿਹਾਦ ਮਾਦੀ ਹਯਾਤੀ ਅਤੇ ਸਿਆਣ ਨੂੰ ਦੋ ਹਿੰਦਸੀ ਅਲਾਮਤਾਂ, ਇੱਕ ਗੋਲ ਦਾਇਰਾ ਜਾਂ ਕੁਰੇ ਅਤੇ ਇੱਕ ਸਿੱਧੀ ਲਕੀਰ ਦੀ ਸ਼ਕਲ ਦਿੱਤੀ ਗਈ ਹੈ। ਗੋਲ ਦਾਇਰਾ ਸ਼ੁਰੂ ਅਤੇ ਅਖੀਰ ਤੋਂ ਬਗੈਰ ਲਾਮਹਦੂਦ ਨੂੰ ਪੇਸ਼ ਕਰਦਾ ਹੈ, ਸਿੱਧੀ ਲਕੀਰ ਮਹਦੂਦ ਨੂੰ ਪੇਸ਼ ਕਰਦੀ ਹੈ ਜਿਹਦਾ ਸ਼ੁਰੂ ਅਤੇ ਅਖੀਰ ਦੋਵੇਂ ਨੇ। ਦਾਇਰਾ ਚੰਗਿਆਈ, ਆਪ ਮੌਜੂਦ ਅਤੇ ਅਬਦੀ ਇਨਫਰਾਦੀਅਤ ਜਾਂ ਸਿਆਣ ਦੀ ਨੁਮਾਇੰਦਗੀ ਕਰਦਾ ਹੈ। ਸਿੱਧੀ ਲਕੀਰ ਬਦੀ, ਆਪਈ ਅਤੇ ਆਰਜ਼ੀ ਮਾਦੀ ਵਜੂਦੀਅਤ ਉੱਤੇ ਯਕੀਨ ਦੀ ਨੁਮਾਇੰਦਗੀ ਕਰਦੀ ਹੈ। ਹਮੇਸ਼ਾ ਦੀ ਸਿਆਣ ਅਤੇ ਆਰਜ਼ੀ ਮਾਦੀ ਵਜੂਦੀਅਤ ਕਦੀ ਵੀ ਹਿੰਦਸੇ ਜਾਂ ਅਸਲੀਅਤ ਵਿੱਚ ਇਕੱਠੇ ਨਹੀਂ ਹੁੰਦੇ। ਇੱਕ ਸਿੱਧੀ ਲਕੀਰ ਨੂੰ ਇੱਕ ਖੰਭ ਵਿੱਚ ਪੂਰੀ ਥਾਂ ਨਹੀਂ ਮਿਲਦੀ ਅਤੇ ਇੱਕ ਖੰਭ ਨੂੰ ਸਿੱਧੀ ਲਕੀਰ ਵਿੱਚ ਕੋਈ ਮੁਤਾਬਕਤ ਨਹੀਂ ਲੱਭਦੀ। ਇਸੇ ਤਰ੍ਹਾਂ ਮਾਦੇ ਦੀ ਰੂਹ ਵਿੱਚ ਕੋਈ ਥਾਂ ਨਹੀਂ ਅਤੇ ਰੂਹ ਦੀ ਮਾਦੇ ਵਿੱਚ ਕੋਈ ਥਾਂ ਨਹੀਂ ਹੈ। ਜਿਵੇਂ ਜਿਵੇਂ ਸੱਚਿਆਈ ਅਤੇ ਪਿਆਰ ਦੀ ਦੌਲਤ ਤਰੱਕੀ ਪਾਉਂਦੇ ਨੇ, ਇਨਸਾਨ ਉਸੇ ਤਨਾਸਬ ਨਾਲ ਰੂਹਾਨੀ ਵਜੂਦੀਅਤ ਨੂੰ ਸਮਝਦਾ ਹੈ। ਇਨਸਾਨ ਨੂੰ ਰੱਬ ਵੱਲ ਮਤਵੱਜੋ ਹੋਣਾ ਚਾਹੀਦਾ ਹੈ ਅਤੇ ਉਹਨਾਂ ਦੇ ਮਕਸਦ ਅਤੇ ਅਹਿਸਾਸ ਰੂਹਾਨੀ ਹੋਣਗੇ। ਉਹਨਾਂ ਨੂੰ ਹਸਤੀ ਦੀਆਂ ਤਸ਼ਰੀਆਂ ਨੂੰ ਤਰੱਕੀ ਦੇ ਨੇੜੇ ਲਿਆਉਣਾ ਚਾਹੀਦਾ ਹੈ ਅਤੇ ਲਾਮੁਤਨਾਹੀ ਦਾ ਮੁਨਾਸਬ ਦਰਾਕ ਪਾਉਣਾ ਚਾਹੀਦਾ ਹੈ ਤਾਂ ਜੋ ਪਾਪ ਅਤੇ ਫਾਨੀਅਤ ਨੂੰ ਖਤਮ ਕੀਤਾ ਜਾਵੇ। ਹਸਤੀ ਦਾ ਇਹ ਸਾਇੰਸੀ ਫਹਿਮ ਰੂਹ ਦੇ ਮਾਦੇ ਨੂੰ ਤਰਕ ਕਰਦਿਆਂ ਹੋਏ ਕਿਸੇ ਵਸੀਲੇ ਦੇ ਬਗੈਰ ਅਲੂਹੀਅਤ ਵਿੱਚ ਇਨਸਾਨ ਦੇ ਰੁੱਖੇਪਨ ਅਤੇ ਉਹਦੀ ਸ਼ਨਾਖਤ ਦੀ ਗੁੰਮਸ਼ੁਦਗੀ ਦੀ ਸਲਾਹ ਦਿੰਦਾ ਹੈ, ਪਰ ਇਨਸਾਨ ਉੱਤੇ ਇੱਕ ਵਸੀਹ ਤਰ ਇਨਫਰਾਦੀਅਤ ਨਛਾਵਰ ਕਰਦਾ ਹੈ, ਯਾਨੀ ਅਮਲਾਂ ਅਤੇ ਖਿਆਲਾਂ ਦਾ ਇੱਕ ਵੱਡਾ ਦਾਇਰਾ, ਵਸੀਹ ਪਿਆਰ ਅਤੇ ਇੱਕ ਉੱਚਾ ਅਤੇ ਹੋਰ ਮੁਸਤਕਿਲ ਅਮਨ ਅਤਾ ਕਰਦਾ ਹੈ। ਉਹ ਇਨਸਾਨੀ ਸਿਆਣ ਜਿਹਦੇ ਰਾਹੀਂ ਸੱਚਾਈ ਬਹੁਤੀ ਵਾਜ਼ਿਆ ਜ਼ਾਹਰ ਹੁੰਦੀ ਹੈ, ਉਹ ਹੀ ਹੈ ਜਿਹੜੀ ਬਹੁਤ ਜ਼ਿਆਦਾ ਮਾਦੀਅਤ, ਬਹੁਤ ਜ਼ਿਆਦਾ ਗਲਤੀ ਨੂੰ ਗਵਾ ਚੁੱਕੀ ਹੈ ਤਾਂ ਜੋ ਸੱਚਾਈ ਲਈ ਚੰਗੀ ਸ਼ਫਾਫੀਅਤ ਬਣੇ। ਫਿਰ ਜਿਵੇਂ ਬੱਦਲ ਪਾਣੀ ਦੇ ਬਾਰੀਕ ਛਿੱਟਿਆਂ ਵਾਂਗ ਪਿਘਲਦਾ ਹੈ, ਇਹ ਸੂਰਜ ਨੂੰ ਹੋਰ ਨਹੀਂ ਲੁਕਾਉਂਦਾ। ਜਦ ਮਾਦੇ ਉੱਤੇ ਅਕੀਦੇ ਨੂੰ ਫਤਿਹ ਕਰ ਲਿਆ ਜਾਂਦਾ ਹੈ ਤਾਂ ਸ਼ਾਊਰ ਚੰਗਾ ਬਦਨ ਬਣਾਉਂਦਾ ਹੈ। ਰੂਹਾਨੀ ਫਹਿਮ ਦੇ ਰਾਹੀਂ ਮਾਦੇ ਅਕੀਦੇ ਨੂੰ ਠੀਕ ਕਰੋ ਤੇ ਤੁਹਾਡੀ ਰੂਹ ਤੁਹਾਨੂੰ ਨਵਾਂ ਬਣਾਵੇਗੀ। ਰੱਬ ਨੂੰ ਦੁਖੀ ਕਰਨ ਦੇ ਸਵਾ ਤੁਸੀਂ ਕਦੀ ਨਹੀਂ ਡਰੋਗੇ ਤੇ ਤੁਸੀਂ ਇਹ ਯਕੀਨ ਕਦੀ ਨਹੀਂ ਰੱਖੋਗੇ ਭਈ ਦਿਲ ਜਾਂ ਤੁਹਾਡੇ ਬਦਨ ਦਾ ਕੋਈ ਵੀ ਹਿੱਸਾ ਤੁਹਾਨੂੰ ਤਬਾਹ ਕਰ ਸਕਦਾ ਹੈ। ਮੁਹੱਬਤ ਵਿੱਚੋਂ ਤੇ ਉਸ ਲੋਹ ਤੇ ਹਮਾਂਗੀ ਵਿੱਚੋਂ ਜਿਹਦਾ ਘਰ ਰੂਹ ਏ, ਬਸ ਚੰਗਿਆਈ ਦੀਆਂ ਕਿਰਨਾਂ ਨਿਕਲ ਸਕਦੀਆਂ ਨੇ। ਠੀਕ ਸਮਝਿਆ ਜਾਵੇ ਤੇ ਇੱਕ ਹਸਾਸ ਮਾਦੀ ਸੂਰਤ ਅਪਣਾਉਣ ਦੀ ਬਜਾਏ ਇਨਸਾਨ ਇੱਕ ਸੁੰਨ ਬਦਨ ਲੈ ਕੇ ਫਿਰਦਾ ਏ ਤੇ ਰੱਬ ਜਿਹੜਾ ਇਨਸਾਨ ਤੇ ਸਾਰੀ ਮਖਲੂਕ ਦੀ ਜਿੰਦੇ ਆਪਣੀ ਇਨਫਰਾਦੀਅਤ ਹਮਾਂਗੀ ਤੇਲਾਫਾਨੀਅਤ ਵਿੱਚ ਹਮੇਸ਼ਾ ਤਿਕਰ ਹੁੰਦਿਆਂ ਹੋਏ ਮੁਨਫਰਿਦ ਰਹਿੰਦਾ ਤੇ ਇਨਸਾਨ ਵਿੱਚ ਇਹਨਾਂ ਖੂਬੀਆਂ ਨੂੰ ਸਿਆਣ ਦੇ ਰਾਹੀਂ ਨਾ ਕਿ ਮਾਦੇ ਦੇ ਰਾਹੀਂ ਜਾਰੀ ਰੱਖਦਾ ਏ। ਇਨਸਾਨ ਦੇ ਖਿਆਲਾਂ ਉੱਤੇ ਧਿਆਨ ਦੇਣ ਤੇ ਹਸਤੀ ਦੀ ਸਾਇੰਸ ਨੂੰ ਰੱਦ ਕਰਨ ਦਾ ਸਿਰਫ ਇੱਕ ਹੀ ਬਹਾਨਾ ਰੂਹ ਬਾਰੇ ਸਾਡੀ ਬੇਖਬਰੀ ਏ, ਉਹ ਬੇਖਬਰੀ ਜਿਹੜੀ ਸਿਰਫ ਇਲਾਹੀ ਸਿਆਣ ਦੀ ਸਮਝ ਨੂੰ ਮੰਨਦੀ ਏ, ਅਜਿਹੀ ਸਮਝ ਜਿਹਦੇ ਪਾਰੋਂ ਅਸੀਂ ਧਰਤੀ ਉੱਤੇ ਸੱਚਾਈ ਦੀ ਬਾਦਸ਼ਾਹਤ ਵਿੱਚ ਵੜਦੇ ਹਾਂ ਤੇ ਇਹ ਸਿੱਖਦੇ ਹਾਂ ਭਈ ਰੂਹ ਲਾਮਹਿਦੂਦ ਤੇ ਬਹੁਤ ਉੱਚੀ ਏ। ਰੂਹ ਤੇ ਮਾਦਾ ਲੋਹ ਤੇ ਹਨੇਰੇ ਤੋਂ ਵੀ ਬਹੁਤਾ ਹੋਰ ਨਹੀਂ ਘੁਲਦੇ ਮਿਲਦੇ, ਜਦ ਇੱਕ ਸਾਹਮਣੇ ਆਉਂਦਾ ਏ ਤੇ ਦੂਜਾ ਗਾਇਬ ਹੋ ਜਾਂਦਾ ਏ। ਜਿਵੇਂ ਹੀ ਇਨਸਾਨ ਰੂਹ ਨੂੰ ਸਮਝਣਾ ਸ਼ੁਰੂ ਕਰਦੇ ਨੇ ਉਹ ਇਹ ਇਮਾਨ ਰੱਖਣਾ ਛੱਡ ਦਿੰਦੇ ਨੇ ਭਈ ਰੱਬ ਦੇ ਇਲਾਵਾ ਵੀ ਕੋਈ ਅਸਲੀ ਵਜੂਦੀਅਤ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।